अड़िल नित प्रतिरुचि और तार दर्श गुर की जिया।
नित प्रतिरुचि धार के जे कोई मन दे अंदर श्रद्धा करके गुरु नानक देव जी दे, गुरु अंगद देव जी दे, गुरु ग्रंथ साहिब महाराज दे श्रद्धा करके कोई दर्शन करे ना 100% पूरी पूरी श्रद्धा लिया के जे निरंकार रूप जान के मत्था टेक दे।
निखल जन्म तम पाप खिनक हर बीजी
तो भाव जिन्हें समूह जन्मां दे जिन्ने भी पाप ने अज्ञानता सारा ही खत्म कर दे। एक सेकंड नहीं लगता, एक चित जे एक छिंत आयो काल फास के बीच ना आयो। जिन्हां ने ए मन हर जी त्याए तू एक मन एक चित पाए हर किया सदा सदा वड्याईया दे ना पछो ताए। जे किते सारयां नू एक कर लो ना काम बड़ा सौखा। वाहेगुरु मूह नाल कहो, वाहेगुरु नू अपने हिरदे विच देखो, वाहेगुरु नू देखो सर्व व्यापक सो अंतर सो बाहर अनंत घट घट व्याप रहा भगवंत। इउं प्रतीत करके मन दे अंदर आखो वाहेगुरु कहिंदे झट प्रकाश हुंदा है।
कोट जग फल दान सुनत राव भावने।
बाणी जिहड़ा भावना नाल बाणी नू सुणदा है करोड़ां जगां दा फल मिलदा। कई कोटक जग फला सुन गावन हारे राम।
हो होत मोख अधकार पणत दुत दामने।
हो अड़िल दी चाल है हो जो या की एक बार चौपाई को कहे। अड़िल दी चाल च बोलदे ने कवि जी हो होत मोख अधकार। कहने वो भाई मुक्ति दा अधिकारी बन जांदा है तो सौखा ही काम है। मत्था टेको वाहिगुरु आखो मुक्ति दा अधिकारी बन गया। ए होर कोई सौखा रस्ता नहीं कलयुग दे विच। तां कहिंदे ने जिहड़ा प्रणत दुत दामनी, प्रणत जिहड़ा अकाल पुरख वाहेगुरु है वह जिहड़ा बिजली दी न्याई एकदम प्रकाशमान हो जांदा है। इन्ना ही कर्म करना है कि वाहेगुरु वाहेगुरु कहना ते महाराज नूं मत्था टेकना। गुरु वाले बन के कुरैतां तों बच के रहतवान हो के तरना तां बड़ा ही सौखा बनाया होया महाराज जी ने। पर जे अपने मन दी इच्छा वे तरन दी
आदर सोड़ संवारत यत मत मानवे।
इस करके सहत आदर दे जिहड़ा छोर तो भाव 16 प्रकार की पूजा संभालदा है जिहड़े इंसान करदे ने गुरु ग्रंथ साहिब दी 16 प्रकार की सेवा महाराज सच्चे पातशाह दी जिहड़ी कथन कीती है महाराज सच्चे पातशाह दा सारयां नालों पहलां तां भाई वीर सिंह जी लिखदे ने एक तां 16 प्रकार की पूजा हुंदी है। एक है गुरु ग्रंथ साहिब महाराज सच्चे पातशाह की 16 प्रकार की सेवा। सेवा ते पूजा विच फर्क है। सेवा जिहड़ी है जिस तां प्रकाश करना है उन्हों जल दे नाल धोना चंगी तरह सफाई करनी। दूजे नंबर ते चंदोआ तानना। आ कई घरां दे विच प्रकाश है वह कहने पालकी दे विच छोटी हैगी चाननी। यह गल गलत है। तुसीं एवें खाम खां क्यों बेदबी करदे महाराज की। इत्थे देखो तां किड्डी चाननी लगी हुई है। यह क्यों लाई है हरिमंदर साहब च एड्डी वड्डी चाननी क्यों लाई हुई है। फिर तो यह भी छोटी जी पालकी रख के उरे छोटी जी चाननी ला दिया करन। ये जिहड़े घरां च प्रकाश करदे उह वड्डी चाननी उपर लाओ थले छोटी चाननी भावें ला भी लाओ। फिर इस करके जिहड़ी है ना फिर इहदे नाल नाल चंदोआ तानना विछाई करनी मंजी साफ सजाउणी ते इसे प्रकार जिहड़ा आवाहन करना गुरु ग्रंथ साहिब नूं जाके बेनती करनी सच्चे पातशाह साडे घर चरण पाओ महाराज जी। फिर महाराज दे सरूप नूं लै के आउणा जाके सत्कार नाल राह च कलियां छिड़कणियां सो शमियाने लाउणे उपर झंडियां लाउणियां ਇਉਂ ਪਤਾ ਲੱਗੇ ਲੋਕਾਂ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਇੱਥੇ ਅੱਜ ਇਹਨਾਂ ਦੇ ਘਰ ਸਰੂਪ ਲੈ ਕੇ ਆਉਣਾ ਜਾਂ ਗੁਰੂ ਗ੍ਰੰਥ ਸਾਹਿਬ ਨੇ ਚਰਨ ਪਾਉਣੇ ਨੇ। ਆਹ ਇੱਕ ਹੋਰ ਵੀ ਗੱਲ ਅੱਜ ਸਾਹਮਣੇ ਆਈ ਸਵੇਰੇ ਅੰਮ੍ਰਿਤ ਵੇਲੇ ਜਾਂ ਮੈਂ ਕਿਹਾ ਸੀ ਮੂਲ ਮੰਤਰ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕੋ ਹੀ ਸਰੂਪ ਹੈ, ਇੱਕੋ ਹੀ ਪ੍ਰਯੋਜਨ ਹੈ ਇਹਨਾਂ ਦਾ ਵੱਖਰਾ ਨਹੀਂ। ਚਾਹੇ ਇੱਕੋ ਓੰਕਾਰ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਸਤਿਕਾਰ ਬਰਾਬਰ ਕਰਨਾ ਚਾਹੀਦਾ। ਸੋ ਕੋਈ ਗੁਰਮੁਖ ਪਿਆਰੇ ਤੁਰੇ ਜਾਂਦੇ ਪ੍ਰਕਰਮਾਂ ਚ ਨਿਹੰਗ ਸਿੰਘ ਜੀ ਉਹਨਾਂ ਦੇਖਿਆ ਪ੍ਰਕਰਮਾਂ ਦੇ ਵਿੱਚ ਪ੍ਰੇਮੀ ਜਨ ਬਿਨਾਂ ਰੁਮਾਲਿਆਂ ਤੋਂ ਪੋਥੀਆਂ ਲੈ ਕੇ ਬੈਠੇ ਸੀ। ਪਰ ਉਹ ਕਹਿੰਦੇ ਜਿਹੜਾ ਇੱਕ ਓਂਕਾਰ ਤੁਸੀਂ ਕਹਿੰਦੇ ਹੋ ਮੂਲ ਮੰਤਰ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਤਾਂ ਇੱਥੇ ਤਾਂ ਇੰਨੇ ਸੋਹਣੇ ਰੁਮਾਲੇ ਪਾਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਜਿਹੜੇ ਉਹ ਗੁੜ ਕੇ ਪੋਥੀਆਂ ਲੈ ਕੇ ਪ੍ਰਕਰਮਾਂ 'ਚ ਬੈਠੇ ਆ ਉਹ ਰੁਮਾਲਿਆਂ ਤੋਂ ਬਿਨਾਂ ਬੈਠੇ ਆ। ਫਿਰ ਇਹ ਕੀ ਸ਼ਰਧਾ ਹੋਈ ਤੁਹਾਡੀ? ਫਿਰ ਇਹ ਤਾਂ ਗੱਲ ਮੰਨੀ ਪੈਣੀ ਹੈ ਕਿਉਂ ਕਹਿੰਦੇ ਰੱਬ ਕਿਸੇ ਵਿੱਚੋਂ ਹੋ ਕੇ ਬੋਲ ਜਾਂਦਾ। ਕਈ ਵਾਰੀ ਉਹ ਰੱਬ ਹੀ ਬੋਲਦਾ ਭਾਈ ਕਿਸੇ ਵਿੱਚੋਂ ਵੀ ਰੁਮਾਲੇ ਜਿਹੜੇ ਪ੍ਰਕਰਮਾਂ 'ਚ ਸੰਗਤ ਗੁੜ ਕੇ ਪੋਥੀਆਂ ਲੈ ਕੇ ਬਹਿੰਦੇ ਨੇ ਜਿੱਥੇ ਵੀ ਆ ਜਿਹੜੇ ਇੰਨੇ ਪੋਥੀਆਂ ਉਰੇ ਪਈਆਂ ਨੇ ਨਿਤਨੇਮ ਦੇ ਗੁੜਕੇ ਪਏ ਨੇ ਤਾਂ ਉਹ ਬੀਬੀਆਂ ਉਦਮ ਕਰੋ ਇਹਦੇ ਵਾਸਤੇ। ਇੱਥੋਂ ਰੁਮਾਲੇ ਦੀਆਂ ਪਲਕਾਂ ਲੈ ਲਓ, ਰੁਮਾਲੇ ਬਹੁਤ ਆਪਣੇ ਕੋਲ, ਸਿਉਂ ਸਿਉਂ ਕੇ ਸਾਰਿਆਂ 'ਤੇ ਚੜਾ ਦਿਓ ਤਾਂ ਕੱਲ੍ਹ ਨੂੰ ਕੋਈ ਸਾਨੂੰ ਇਹ ਅੰਬਾ ਨਾ ਦੇਵੇ ਆ ਕੇ ਭਾਈ ਮਹਾਰਾਜ ਸੱਚੇ ਪਾ ਜੇ ਪੋਥੀਆਂ ਦੀ ਕੋਈ ਸੇਵਾ ਠੀਕ ਨਹੀਂ ਹੋਈ ਇੱਥੇ ਤੇ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਦੀ ਸੇਵਾ ਜਿਹੜੀ ਹੈ ਮੰਜੀ ਸਾਹਿਬ ਦਾ ਫਿਰ ਸਜਾਉਣਾ ਆਵਾਹਨ ਕਰਨਾ ਸੱਦ ਕੇ ਲਿਆਉਣਾ ਮਹਾਰਾਜ ਨੂੰ ਬੇਨਤੀ ਕਰਨੀ ਤੇ ਅਦਬ ਨਾਲ ਪ੍ਰਕਾਸ਼ ਕਰਨਾ ਫਿਰ ਆਉਂਦਾ ਬਸਤਰ ਪਹਿਨਣਾ ਭਰਾਉਣੇ ਜਾਂ ਸੋਹਣੇ ਰੁਮਾਲੇ ਚੜਾਉਣੇ ਮਹਾਰਾਜ ਨੂੰ ਚੌਰ ਕਰਨਾ ਫਿਰ ਸਿਹਰੇ ਚੜਾਉਣੇ ਫੁੱਲ ਭੇਟਾ ਕਰਨੇ ਕੀਰਤਨ ਕਰਨਾ ਪ੍ਰਸ਼ਾਦ ਭੇਟਾ ਕਰਨਾ ਧੂਫ ਦਿਖਾਉਣੀ ਖੁਸ਼ਬੂ ਛਿੜਕਣੀ ਰੌਸ਼ਨੀ ਕਰਨੀ ਮਹਾਰਾਜ ਦੇ ਆਇਆਂ ਜਿਵੇਂ ਆਪਾਂ ਲਾਈਟਾਂ ਜਿਹੀਆਂ ਲਾਉਣੇ ਸੋਹਣੀਆਂ ਗੁਰਪੁਰਬਾਂ ਤੇ ਪਰਿਕਰਮਾ ਕਰਨੀ ਮਹਾਰਾਜ ਦੀ ਫਿਰ ਪੰਦਰਵਾਂ ਮੱਥਾ ਟੇਕਣਾ ਤੇ ਸੋਲਵਾਂ ਕੀ ਹੈ ਸੰਤੋਖ ਕੇ ਅਸਵਾਰਾ ਕਰਨਾ ਸੁਖਾਸਨ ਵਾਲੇ ਸਥਾਨ ਤੇ ਸਤਿਕਾਰ ਨਾਲ ਲੈ ਕੇ ਜਾਣਾ ਇਹ ਸੋਲਾਂ ਪ੍ਰਕਾਰ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੇਵਾ ਹੈ ਆਪਾਂ ਤਾਂ ਇੰਨਾ ਪਤਾ ਹੀ ਨਹੀਂ ਇਹ ਸੇਵਾ ਹੁੰਦੀ ਕੀ ਹੈ ਜਦੋਂ ਸਵੇਰੇ ਸੁਣਾਏ ਸੀ ਨਾ ਅਧਿਕਾਰੀ ਅਨੁਬੰਧ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਲਈ ਉਹ ਬੰਦੇ ਨੂੰ ਇੰਨੇ ਗੁਣ ਚਾਹੀਦੇ ਨੇ ਤਾਂ ਮੇਰਾ ਖਿਆਲ ਸੀ ਇੱਕ ਅੱਧਾ ਬੰਦਾ ਹੀ ਨਿਕਲੂ ਜਿਹੜਾ ਤਾਬਿਆ ਬਹਿਣ ਦੇ ਲਾਇਕ ਹੋਊਗਾ
ਜਨਮ ਮਰਨ ਕੱਟ ਦੁੱਖ ਪਾਪ ਜੇਵ ਜਾਨਵੇ
ਉਹ ਜਿਹੜਾ ਬੰਦਾ ਪੜ੍ਹ ਲੈਂਦਾ ਹੈ ਗੁਰਬਾਣੀ ਨੂੰ ਉਹਦੇ ਜੰਮਣਾ ਤੇ ਮਰਨਾ ਇਹ ਗੁਰਬਾਣੀ ਕੱਟ ਦਿੰਦੀ ਹੈ ਜਿਹੜਾ ਦਰਸ਼ਨ ਕਰ ਲੈਂਦਾ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਅਕਾਲ ਪੁਰਖ ਰੂਪ ਜਾਣ ਕੇ ਚੌਰ ਕਰਨੀ ਸੇਵਾ ਕਰਨੀ ਛਿੜਕਣਾ ਜਾਲ ਆਦਿਕ ਛਿੜਕਣਾ ਆਉਣ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਜ ਵੀ ਉਹ ਦੋਹਰੇ ਨੂੰ ਯਾਦ ਕਰਕੇ ਸੇਵਾ ਕਰੋ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਹਿਲੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਵਾਹੇ ਗੁਰੂ ਵਾਹੇ ਗੁਰੂ
ਫਲ ਜਦ ਪੇ ਵਿਚਾਰੇ ਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਲੋਕ ਤੇ ਦੇਤ ਵੇਗ ਫਲ ਚਾਰ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਾਵਣ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਰਾ ਸਿੰਘ ਜੀ ਪਿਆਰ ਸਤਿਕਾਰ ਦੇ ਨਾਲ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਭਾਈ ਗੁਰਦਾਸ ਜੀ ਕਾਂਸ਼ੀ ਨਗਰ ਵਿਖੇ ਉੱਥੋਂ ਦੇ ਵਿਦਵਾਨ ਪੰਡਿਤ ਬ੍ਰਾਹਮਣ ਸੰਨਿਆਸੀ ਇਕੱਤਰ ਹੋ ਕੇ ਆਏ ਹਨ ਜਦੋਂ ਕੋਈ ਨਵਾਂ ਧਰਮ ਚੱਲਦਾ ਹੈ ਤਾਂ ਜ਼ਰੂਰੀ ਹੈ ਕਿ ਪਹਿਲੇ ਧਰਮਾਂ ਵਾਲਿਆਂ ਦੇ ਮਨਾਂ ਵਿੱਚ ਕੁਝ ਸੰਸ਼ੇ ਹੁੰਦੇ ਨੇ ਗਿਆਨ ਨਹੀਂ ਹੁੰਦਾ ਇਸ ਗੱਲ ਦਾ ਫਿਰ ਉਹਨਾਂ ਨੇ ਆਪਣੇ ਸੰਸ਼ੇ ਨਿਵਰਤ ਕਰਨ ਵਾਸਤੇ ਭਾਈ ਗੁਰਦਾਸ ਜੀ ਦੇ ਨਾਲ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਨੇ ਭਾਈ ਅਸੀਂ ਬੜੀ ਮਹਿਮਾ ਸੁਣੀ ਹੈ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਪਰ ਸਾਨੂੰ ਕੁਝ ਜਿਹੜੇ ਮਨ ਦੇ ਅੰਦਰ ਸੰਸੇ ਨੇ ਸ਼ੰਕੇ ਨੇ ਕਿਰਪਾ ਕਰਕੇ ਉਹਨਾਂ ਨੂੰ ਨਿਵਰਤ ਕਰੋ ਇਸ ਤਰ੍ਹਾਂ ਕਿ ਸਾਰੇ ਪ੍ਰਮਾਣ ਵੇਦਾਂ ਅਤੇ ਸ਼ਾਸਤਰਾਂ ਦੇ ਰਾਹੀਂ ਦਿਓ تاکہ اسی اس طریقے من سکیے. اس طرح شاستر ویدان دوارا سارے پرمان بھائی گرداس جی نے دیتے ہیں. واہگرو منتر اتپتی کی ہوئی ہے, ارتھ کی ہیں, کتنا پربل ہے, چار جگان کے بیج روپ منتر دے پہلے اکھر لے کے یہ منتر شرومنی بنایا ہے پرمیشر نے. سو کئی چیزاں ہوندیاں نے انہاں دے مت تک سیمت, جویں وشنو برہما وشنو مہیش تین جانے نے, ایک مہا وشنو ہے جو پرمیشر نوں کہندے نے. یوں آپ اپنے دھرم پرمیشر دا نام ہریک نے وکھ وکھرا جویں منیا ہے, کوئی رام پرمیشر نوں کہندا, کوئی واسدیو نام بھی پرمیشر دا ہے, اس پرکار وشنو بھی نام جدو کدے آ جاتا ہے پرمیشر دا ہے. یہ صرف ارتھ کرن والے نہیں پتا ہوں کہ ایتھے کی ارتھ چل رہے ہیں. سو اس طرح ہی جی ایک ایک اکھر دے کئی بھاو ہوندے نے, جی بابا اکھر بانی چ کئی جگہ آتا ہے, بابا بابا اکھر ہوں تھان تھان تے کتے پرمیشر لئی ورتیا, کتے گرو لئی ورتیا, کتے سکھ لئی ورتیا, کتے وہ سنگت لئی ورتیا, کتے سادھو مہاتما لئی ورتیا, اس طرح کے اکھر ہیں. ہوں دوسرے دے دھرم راہی بہت سارے پرمان جدو آتے ہیں تو ادو اپنے سمجھن وچ تھوڑی جی پھر غلطی پی جاتی ہے کہ یہ پرمان جڑا ٹھیک نہیں ہے. نہیں ایوں ہی ہے کہ جدو آپ کسی دوسرے دھرم والے کسی تھان کے اتنے بھی سمجھا ہاں تو انہوں اپنے دھرم کا بہتا گیان ہون کر کے اپنے دھرم کے نال کئی چیزاں ٹکاؤں. سو اس طرح نال نال آپ یہاں چیزوں کی وچار بھی رکھا گے. آؤ دو سنسے جڑے نے وہ نورت کیتے ہیں گرو گرنتھ صاحب کی باعی واہگرو منتر کا. سو اسی پرکار سنسن ہوں نورت ہور اگے کر رہے ہیں کہ کس پرکار گربانی کی مہما ہے. تو تیسرا سنسا جڑا ہے وہ ہے شری ہرمندر صاحب رچن کا سروور کا, یہ پرمان بھی بےدان راہی لیاؤ. تو واہگرو منتر کا ایک پرمان جڑا سی وہ پتا نہیں کیویں اتے رہ گیا. کلپ جڑا رشی ہویا ہے یہ تو چیز انہیں پہلے ہی لکھ دیتی سی کہ کل یگ دے وچ واہگرو منتر ہوئے گا. لکھیا تو انہیں پہلے پہ ہی, انہیں یہ بھی لکھا کہ اے منتر ساڈے چوں کوئی نہیں دے سکے گا, اے منتر گرو نانک دیو جی کل یگ وچ دین گے پر وہ ہوئے گا واہگرو. انترجامتا والے آؤں تو پہلے ہی پتا چار یگوں کا بھی ہوں پتا, پر سمے دے اوتار ہی وہ چیز بخشش کر سکتے ہیں. پہلے ہی لکھا ہوا کہ گرو نانک دیو جی اکال پورکھ کا اوتار ہون گے, دس روپ ہون گے, پھر مونی ہون گے. لکھن کا بھاو ہو رہا, انترجامتا لکھنا کچھ ہور چیز ہے, پر وہ چیز کی بخشش کرنی جڑی ہے وہ ہور چیز آ. وہ سرون کرتے ہیں رسنا کریے پوتر پیار ستکار آخو گج کے ستنام شری واہ صاحب جی لو, ستنام شری واہ گرو
دوہرا شاستر وید کے ارس پل جد پہ وچار دھار.
شاستر دے ویداں دے ارتھ فل پہلا پڑھنا, بارہ سال ویاکرن, پھر سنتھیا کرنی بولن کا طریقہ سیکھنا, پھر ارتھ سیکھنے, بھاویں انہاں سماں کوئی لا بھی دیندا ہے.
شری گرو گرنتھ صاحب ولوک تے دیت ویگ پھل چار.
سو ستگرو گرنتھ صاحب مہاراج سچے پاتشاہ دے کیول درشنا دا انہاں پھل ہے, کیونکہ نرنکار دا اوتار ہن. یہ گلوں دا پتا عام دنیا نوں نہیں ہے, حالانکہ اس گل دا ہن بھی دیوتیاں نوں گیان ہے. دیوتے متھا ٹیکتے ہیں گرو گرنتھ صاحب مہاراج نوں سارے ہی, پر عام سدھارن ویکتی دی جد تک دیب درشٹی نہیں کھلتی ادوں تک وہ یہ گلیں اسمبھو ہو جاندیاں ہن.
نت پرت رچ اور دھار ਦਰਸ ਗੁਰ ਕੀਜੀਐ।
ਅਜ ਕਹਿੰਦੇ ਨਿਤਾ ਪ੍ਰਤੀ ਮਨ ਦੇ ਅੰਦਰ ਰੁਚੀ ਧਾਰ ਕੇ, ਮਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਦਾ ਰੂਪ ਜਾਣ ਕੇ ਦਰਸ਼ਨ ਕਰੋ।
ਨਿਖਲ ਜਨਮ ਤਨ ਪਾਪ ਖਿਨਕ ਹਰ ਦੀਜੀਐ।
ਸਮੂਹ ਜਨਮਾਂ ਦੇ ਜਿੰਨੇ ਪਾਪ ਨੇ, ਇਹ ਛਿਨਕ ਮਾਤਰ ਵਿੱਚ ਹੀ ਜੇ ਸ਼ਰਧਾ ਧਾਰ ਲਓ ਤਾਂ ਨਾਸ਼ ਹੋ ਜਾਂਦੇ ਹਨ।
ਕੋਟ ਜਗ ਫਲਦਾਨ ਸੁਨਤ ਰਵ ਭਾਵਨੇ।
ਜਿਹੜਾ ਰਵ ਤੋਂ ਭਾਵ ਬਾਣੀ ਨੂੰ ਭਾਵਨਾ ਨਾਲ ਸੁਣਦਾ ਹੈ, ਕਰੋੜਾਂ ਜੱਗਾਂ ਦਾ ਫਲ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ।
ਅਧਿਕਾਰ ਪ੍ਰਣਤ ਦੁੱਤ ਦਾਮਨੇ।
ਇਹ ਜਿਹੜੀ ਗੁਰਬਾਣੀ ਹੈ ਪ੍ਰਕਾਸ਼ ਪ੍ਰਕਾਸ਼ ਕਰਦੀ ਹੈ, ਉਧਾਰ ਜਿਹੜਾ ਹੈ ਇਹ ਬਹੁਤ ਛੇਤੀ ਕਲਿਆਣ ਗੁਰਬਾਣੀ ਕਰ ਦਿੰਦੀ ਹੈ।
ਸਾਦਰ ਸੋੜ ਸਮਾਰਤ ਯਤ ਮਤ ਮਾਨਵੇ।
ਜਿਹੜਾ ਸਹਿਤ ਆਦਰ ਦੇ ਸੋਲਾਂ ਪ੍ਰਕਾਰ ਦੀ ਸੇਵਾ ਵਿੱਚ ਧਿਆਨ ਦਿੰਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਂ ਤਾਂ ਹਰੇਕ ਨੂੰ ਸ਼ੌਂਕ ਹੁੰਦਾ ਮੇਰੇ ਘਰ ਸਰੂਪ ਲੈ ਕੇ ਜਾਵਾਂ, ਪਰ ਜਿਹੜੀ ਹੈ ਨਾ ਕਈ ਵਾਰੀ ਆਪਾਂ ਸੇਵਾ ਲੈ ਕੇ ਤਾਂ ਜਾਂਦੇ ਸਾਡਾ ਭਲਾ ਹੋਵੇ, ਮਾਇਆ ਦੀ ਕਮੀ ਨਾ ਹੋਵੇ, ਕੋਈ ਪ੍ਰਕਾਰ ਦੀ ਗ੍ਰਿਸ਼ਤੀ ਦੀਆਂ ਇੱਛਾਵਾਂ ਹੁੰਦੀਆਂ ਨੇ ਵੀ ਚਲੋ ਪਰਿਵਾਰ ਇਸ ਪਾਸੇ ਲੱਗ ਜਾਏਗਾ। ਕਈ ਵਾਰੀ ਸੇਵਾ ਕਰਦਿਆਂ ਕਰਦਿਆਂ ਇਹ ਵੀ ਹੋ ਜਾਂਦਾ ਕਿ ਮਤ ਥੋੜ੍ਹੀ ਸੇਵ ਗਵਾਈ ਹੈ, ਥੋੜ੍ਹੀ ਮਤ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਫਿਰ ਨਿਰਾਦਰ ਕਰ ਬੈਠਦੇ ਹਾਂ। ਨਿਰਾਦਰ ਜਿਹੜਾ ਹੋ ਜਾਣਾ ਮਹਾਰਾਜ ਦਾ ਇਹ ਬਹੁਤ ਮਾੜਾ। ਘਰ ਵਿੱਚ ਲਿਜਾ ਕੇ ਨਾ ਸੁਖਾਸਣ ਦੀ ਥਾਂ ਨਾ ਪ੍ਰਕਾਸ਼ ਦੀ ਥਾਂ ਚੰਗੀ ਹੈ। ਅਤੇ ਫਿਰ ਜਿਵੇਂ ਇੱਕ ਪ੍ਰਮਾਣ ਮੇਰੇ ਕੋਲ ਹੈਗਾ ਵੀ ਕਿਸੇ ਦੇ ਘਰ ਪੋਰਚ ਦੇ ਉੱਤੇ ਪ੍ਰਕਾਸ਼ ਹੈ, ਥੱਲੇ ਰਸੋਈ ਬਣੀ ਸੀ, ਪਰ ਉਹ ਰਸੋਈ 'ਚ ਨਾ ਤਿੰਨੇ ਟਾਈਮ ਆਪਣਾ ਇਹੋ ਜਿਹਾ ਕੰਮ ਬਣਾਉਂਦੇ ਸੀ ਜਿਹੜੀ ਸਾਰੀਆਂ ਭਾਫਾਂ ਫਿਰ ਉੱਪਰ ਨੂੰ ਜਾਂਦੀਆਂ ਸੀ। ਮੈਂ ਕਿਹਾ ਤੁਹਾਡੇ ਪਰਿਵਾਰ ਦੇ ਵਿੱਚ ਆਹ ਜਿਹੜਾ ਝਗੜਾ ਕਲੇਸ਼ ਤੁਸੀਂ ਕਹਿੰਦੇ ਰਹਿੰਦਾ, ਨਾਲੇ ਮਹਾਰਾਜ ਵੀ ਘਰ ਪ੍ਰਕਾਸ਼ ਨੇ ਜੀ, ਪਰ ਫਿਰ ਬਰਕਤ ਨਹੀਂ ਪੈਂਦੀ ਜੀ, ਐਂ ਨਹੀਂ ਹੁੰਦਾ। ਮੈਂ ਕਿਹਾ ਜਿਹੜੀਆਂ ਕੂਕਰ ਦੀਆਂ ਫਿਰ ਸੀਟੀਆਂ ਵੱਜਦੀਆਂ ਨੇ ਆਹ ਗੰਦ ਜਿਹਾ ਉਬਾਲਦੇ ਆ ਰੋਜ਼, ਇਹ ਤਾਂ ਨੂੰ ਜਿਹੜੀ ਭਾਫ ਸਾਰੀ ਮਹਾਰਾਜ ਦੇ ਕਮਰੇ 'ਚ ਹਵਾੜ ਜਾਂਦੀ ਹੈ, ਇਹ ਧੂਫ ਦਿੰਦੇ ਹੋ ਮਹਾਰਾਜ ਨੂੰ? ਕਿਆ ਤੁਸੀਂ ਨਿਰਾਦਰੀ ਕਰਨ ਲੱਗੇ ਪਏ ਹੋ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਦੀ? ਨਾ ਟਾਈਮ ਸਿਰ ਪ੍ਰਕਾਸ਼ ਹੈ, ਨਾ ਟਾਈਮ ਸਿਰ ਸੁਖਾਸਣ ਹੈ, ਨਾ ਕੋਈ ਧੂਫ ਬੱਤੀ ਹੈ, ਨਾ ਕੋਈ ਉਹਦੇ ਵਿੱਚ ਅੱਜ ਦਾ ਰੁਮਾਲਾ ਪਾਉਣਾ, ਮੀਂਗਣਾ ਪਈਆਂ ਹੁੰਦੀਆਂ ਕਈਆਂ ਜਗ੍ਹਾ ਦੇ ਉੱਤੇ। ਫਿਰ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਕਹਿੰਦੇ ਮੈਨੂੰ ਮਿਲਿਆ ਨਹੀਂ ਕੁਛ, ਮਹਾਰਾਜ ਤਾਂ ਸਾਰਾ ਕੁਛ ਦਿੰਦੇ ਹੈ, ਪਰ ਸਤਿਗੁਰੂ ਕਹਿੰਦੇ ਮੈਨੂੰ ਟਾਈਮ ਵੀ ਤਾਂ ਦਿਓ ਥੋੜ੍ਹਾ ਬਹੁਤ, ਕੋਲ ਬੈਠੋ, ਸੇਵਾ ਕਰੋ। ਸੋਲਾਂ ਪ੍ਰਕਾਰ ਦੀ ਸੇਵਾ ਕੱਲ੍ਹ ਆਪਾਂ ਜਿਹੜੀ ਸ਼੍ਰਵਣ ਕੀਤੀ ਹੈ, ਇਹਦੇ ਵਿੱਚ ਜੇ ਤੁਸੀਂ ਪੂਰੀ ਸੇਵਾ ਜਿਹਨਾਂ ਜਿਹਨਾਂ ਦੇ ਸਰੂਪ ਰੱਖੇ ਨੇ, ਵੱਡੀਆਂ ਚਾਣਨੀਆਂ ਲਾਓ ਘਰ ਦੇ ਅੰਦਰ, ਸੋਹਣੇ ਰੁਮਾਲੇ ਬਦਲੋ, ਢੰਗ ਸਿਰ ਸੇਵਾ ਕਰੋ, ਫਿਰ ਮਹਾਰਾਜ ਕਹਿੰਦੇ ਮੈਂ ਸਭ ਕੁਛ ਦੇਵਾਂਗਾ।
ਜਨਮ ਮਰਨ ਕੱਟ ਦੁੱਖ ਪਾਪ ਜੀਵ ਜਾਣਵੇ।
ਸੋ ਜਿਹੜੇ ਜਨਮ ਤੇ ਮਰਨ ਦੇ ਦੁੱਖ ਨੇ ਨਾ, ਉਹ ਕੱਟੇ ਜਾਂਦੇ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਲੈਂਦਾ, ਬਾਣੀ ਪੜ੍ਹ ਲੈਂਦਾ ਹੈ।
ਬ੍ਰਹਮਾਦਿਕ ਸੁਰ ਬ੍ਰਿੰਦ ਤਾਏ ਉਸਤਤ ਰਹੇ।
ਬ੍ਰਹਮਾ ਆਦਿਕ ਸਾਰੇ ਦੇਵਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਕਰਦੇ ਨੇ। ਇਹ ਕਵੀ ਜੀ ਵੈਸੇ ਹੀ ਨਹੀਂ ਲਿਖ ਰਹੇ, ਕਿਤੇ ਉਹੀ ਆਖਾਂ ਵੀ ਉਸਤਤੀ ਕਰਦੇ, ਸੱਚਮੁੱਚ ਹੀ ਉਸਤਤੀ ਕਰਦੇ ਹਨ।
ਉਹ ਨਿਜ ਕਰ ਪੁਸ਼ ਮੈਂ ਵਿਸ਼ਨੂੰ ਗ੍ਰੰਥ ਪੜ੍ਹ ਲੈ ਧਰੇ।
ਆਪਣੇ ਕਰ ਕਮਲਾਂ ਵਿੱਚ ਵਿਸ਼ਨੂੰ ਜੀ ਫੁੱਲ ਲੈ ਕੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕਦੇ ਨੇ ਹਰ ਰੋਜ਼। ਸ੍ਰੀ ਹਰਿਮੰਦਰ ਸਾਹਿਬ ਵੀ ਟੇਕਦੇ ਨੇ, ਇੱਥੇ ਵੀ ਟੇਕਦੇ ਨੇ, ਉਹ ਜਿਹੜੇ ਨੇ ਸਾਰੇ ਦੇਵਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੇ ਹਨ।
ਮਹਿ ਤੀਰਥ ਦਿਗ ਈਸ਼ ਸ਼ੇਸ਼ ਸਾਰ ਦਰੇ।
ਇਸ ਧਰਤੀ ਦੇ ਉੱਤੇ ਜਿੰਨੇ ਤੀਰਥ ਨੇ 68, ਫਿਰ ਜਿਹੜੇ ਚਾਰੇ ਪਾਸੇ ਜਿੰਨੇ ਵੀ ਈਸ਼ਵਰ ਬਣੇ ਹੋਏ ਨੇ 5, ਤਾਂ ਇਸੇ ਪ੍ਰਕਾਰ ਸ਼ੇਸ਼ ਜਿਹੜਾ ਨਾਗ ਹੈ, ਸਾਰਦ ਸਾਰਦਾ ਜਿਹੜੀ ਹੈ, ਇਸੇ ਪ੍ਰਕਾਰ ਨਾਰਦ ਮੁਨੀ ਆਦਿਕ ਸਾਰੇ ਜਿਹੜੇ ਦੇਵਤੇ ਨੇ ਉਸਤਤ ਕਰਦੇ ਹਨ।
ਸ਼੍ਰੀ ਬਚਨਾਮ੍ਰਿਤ ਸਾਰ ਵਰਗ ਅਗ ਸਭ ਟਰੇ।
ਉਹ ਜਿਹੜੇ ਨੇ ਚਾਰੇ ਪਾਸੇ ਧਰਤੀ ਨੂੰ ਸੰਭਾਲਣ ਵਾਲੇ ਹੁੰਦੇ ਨੇ, ਇੱਕ ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਰੂਪੀ ਬਚਨਾਂ ਨੂੰ ਉਚਾਰਨ ਕਰਦੇ ਹਨ।
ਅਰੋਹਣ ਪ੍ਰਗਟ ਗਿਰਾ ਅਗ ਖੰਡਣੇ।
ਇਹ ਜਿਹੜੀ ਗਿਰਾ ਬਾਣੀ ਆ ਅਗ ਪਾਪਾਂ ਦੇ ਖੰਡਣ ਵਾਲੀ, ਮੋਖ ਅਰੋਹਣ, ਅਰੋਹਣ ਹੁੰਦਾ ਉੱਪਰ ਨੂੰ ਚੜ੍ਹਨਾ, ਮੁਕਤੀ ਵੱਲ ਨੂੰ ਉੱਨਤੀ ਦਿੰਦੀ ਹੈ ਗੁਰਬਾਣੀ। ਜਿਹੜਾ ਵੀ ਗੁਰਬਾਣੀ ਦਾ ਪਾਠ کری جاوے کری جاوے کری جاوے یہ پھر پتا لگتا پاٹھ کرن دا کنا لاب ہے.
او دوک دردر سنتا پاپ بل دندنے
یہ پاپاں نوں سارے دنڈ دین والی پاو ناس کرن والی جڑی بانی ہے دوش جنے پاپ نے کیتے ہوئے دلدر نے سنتاپ نے پاپ نے یہ گربانی سارا کچھ ناس کر دی ہے پر گل ہے نشچے نال شدھ گربانی پڑھن دی.
جاس سدن شری گرو گرنتھ صاحب گرا الاپ ہے
جڑے گھر دے وچ گرو گرنتھ صاحب مہارا سچے پاتشاہ سروپ ہے گربانی اس گھر دے وچ ہے پڑھی جاندی جس گھر دے وچ کیرتن ہوندا ہے کتھا ہوندی ہے یا پیار ستکار نال کئی گھراں وچ مہاراج دا پرکاش ہے وہ سویرے سارے اٹھتے ہیں اٹھ کے آسا دی وار دا کیرتن کرتے مہاراج ہجوری وچ پاٹھ کرتے ہیں ایک پاٹھ سہج دا بھوگ مہینے بعد پاؤندے ہیں سنگراند والے دن بھی سیوا کرتے ہیں اگے پیچھے بھی رہ راس بھی پڑھتے ہیں کولے پورا خیال رکھتے ہیں مہاراج دا اس گھر دے وچ پھر واہگرو دی کرپا ہوندی ہے.
پن پن شری گر گیان دھیان جپ جاپے
جڑے گھر دے وچ گرو گرنتھ صاحب مہاراج دا سروپ ہے اس گھر دے وچ جتھے پورن سیوا ہوندی مہاراج جی دی اوتھے گرو دا گیان دھیان جاپ تاپ جاپ سب کچھ پراپت ہوندا ہے.
سووے کنٹ پرتاپ تہاں چھن ناتے
اوتھے بیکنٹھ ورگا پرتاپ بن جاندا ہے چھن ماتر بھی وہ ٹلدا نہیں جتھے گرو گرنتھ صاحب دی سیوا ہوندی جس گھر دے وچ ایسے ایسے گھر بھی پئے نے جڑے تے پوڑیاں تھلے ہی پرکاش کردے نے تے ایسے گھر بھی پئے نے جڑے کہنے سب تو چھوٹا کمرہ ایسے بھی نے جڑے بہت بڑا حال ہوندا گھر دا اون سجا کے اچھی طرح ایک سنگھ نے اپنے گھر ہی پالکی سونے دی بنائی کلکتے بڑا بڑا حال انہیں کہنا سب تو بڑا کمرہ گرو گرنتھ صاحب واسطے ہونا چاہیے اپنے گھر کا. پھر انہوں دکھایا جا کے مینو بڑے سالوں کی گل ہے یہ تو اس وقت کہنے لگا دیکھو آہا سونے کی پالکی اسی بنائی مہاراج نے مینو مایا دیتی ہے. پھر کہندا دیکھو آ گرو گرنتھ صاحب کا سکھاسن والا کمرہ دکھایا واقعی جی سچ کھنڈ ہوں اتنا سجایا سی وہ کمرہ اتنی سیوا اے سی لگیا اندر تاں ایک پتہ لگتا ہے کہ پاتشاہ کا استھان ہے کہ بھائی اے سی لاؤن کا بھاو یہ نہیں ہوں کہ گرو گرنتھ صاحب ٹھنڈ لگتی جاں گرمی کا بھاو پر ایک چیز ہے کہ جیڑی وہ چیز درساونی ہے کہ پاتشاہ کے جو لچھن نے وہ کتوں آؤ گے پھر یوں تک کل نو کوئی کہے گا بھی چور کی ہون لوڑ نہیں وہ پہلے دسا سروپاں لوڑ سی کئی بندے تو این انجان ہوں نے کہ کہنا یہ جو چور کرتے تا کرتے بھی مکھیاں نہ بہن یہ اتنا بھی نہیں پتا کئی تو یہ جی کئی بار تو پرشن کرتے بھی سن کے دماغ ہی خراب ہو جاتا میرا بھی اتنا سکھ کے گھر جنم لے کے اتنا نہیں پتا کہ چور شتر تخت کے مالک نے کوئی کہنا چاننی تا لاؤں نے اتنے مٹی نہ ڈگے جا کوئی جانور نہ آئے کر دے آؤ نہ کر دے بہتے لوگوں کا گیان ہی نہیں ہوں بھی آ کیوں ہوں وہ کیوں ہوں یہ کیوں سارا دن تو مایا چ فسے رہنا کما دھندیا چاہ پانی پی لیا گلا مار لیا کچھ رہی نہیں خوندی کسرا ٹی وی نے کڑھتی اخباراں نے کڑھتی جے کتے یہ پوتھیاں پڑھو گرو گرنتھ صاحب کی سیوا بارے بھاونا بارے تا گیان ہو سکتا ہے. جتھے گرو گرنتھ صاحب کا پرکاش ہے جڑے گھر چ پھر اتے پاٹھ ہوں مہاراج کے کول کیرتن ہوں پھر باڑی کا پرواہ سارا دن شام نو سیوا رات نو سکھاسن کی سیوا ڈنگ سر سیوا ہوں جتھے اتے سارا کچھ ردیاں سدھیاں رما تو بھاو لچھمی لچھمی اتے اپنا گھر بنا لینی ہے جتھے بھی گرو گرنتھ صاحب کی سیوا اتے ہوں این سیوا سنگت کرتی ہے کوئی انت ہے لچھمی کا ای دوڑا دوڑ ڈگدی جن مرضی مہاراج کہیں لچھمی آ جتھے بھی سیوا مہاراج بھی ہونی ہے اتے ردیاں سدھیاں لچھمی ہرےک پرکار کے سکھ آنند جہے گھر چ گرو گرنتھ صاحب کی سیوا ہوے گی اتے ای بخش آپ ہی کر جیڑی باڑی کوئی باہرلی ہے جیڑی مت مندی کرتی ہے وہ نہ پڑھو ستگرو بنا ہو کچی ہے باڑی باڑی تو کچی ستگرو باجو اس کر کے ستگرو تو بنا جیڑی بھی کچی باڑی ہے کوئی نہ پڑھو سوائے گرو گرنتھ صاحب کی باڑی تو یہ یقین کرو سچے پاتشاہ کہ واقعی امرتمئی باڑی ہے ਕਿਸੇ ਬਾਣੀ ਚ ਇੰਨਾ ਰਸ ਨਹੀਂ ਕਿਉਂਕਿ ਇਸ ਗੱਲ ਦਾ ਇੱਕ ਵਾਰੀ ਇਉਂ ਹੋਇਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸੱਚਖੰਡ ਵਾਸੀ ਮਹਾਂਪੁਰਸ਼ ਰਾਤ ਨੂੰ ਬੈਠੇ ਆਪਣੀ ਸਮਾਧੀ ਚ ਤਾਂ ਕਹਿੰਦੇ ਮੈਂ ਕਿਹਾ ਬਿਸਤਰਾ ਇੱਕ ਰੱਖਿਆ ਹੁੰਦਾ ਸੀ ਕੋਲ ਖਾਸ ਉਹਨਾਂ ਨੇ ਉਹਨੂੰ ਨਹੀਂ ਸੀ ਹੱਥ ਲਾਉਣ ਦਿੰਦੇ ਕਹਿੰਦੇ ਇਹ ਨਹੀਂ ਵਿਛਾਉਣਾ ਹੈ ਇਹ ਰਾਤ ਨੂੰ ਮੈਂ ਕਿਹਾ ਇਹ ਬਿਸਤਰਾ ਕਾਹਦੇ ਲਈ ਰੱਖਿਆ ਮੈਂ ਕਈ ਵਾਰੀ ਦੇਖਿਆ ਕਹਿੰਦੇ ਕਦੇ ਕੋਈ ਆ ਜਾਂਦਾ ਮਿਲਣ ਫਿਰ ਉਹਦੇ ਵਾਸਤੇ ਵਿਛਾਈਦਾ